ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਜੀ। ਖੁਦਾਵੰਦ ਦੇ ਸੱਚੇ ਵਚਨ ਦੇ ਵਿੱਚੋਂ ਜਿਹੜਾ ਖੁਦਾ ਦਾ ਕਲਾਮ ਅਸੀਂ ਪੜ੍ਹਨ ਜਾ ਰਹੇ ਹਾਂ ਹੈ ਮੱਤੀ ਦੀ ਪੁਸਤਕ ਉਹਦਾ 15 ਬਾਪ ਉਹਦੀ 1 ਤੋਂ ਲੈ ਕੇ 20 ਆਇਤ ਤੱਕ। ਅਤੇ ਜਿਹੜਾ ਅੱਜ ਦਾ ਸਾਡਾ ਵਿਸ਼ਾ ਹੈ ਉਹ ਹੈ ਨਵਾਂ ਦਿਲ। ਸ਼ੁਰੂ ਕਰਦੇ ਹਾਂ। ਸੋ 26 ਅਪ੍ਰੈਲ 1986 ਨੂੰ ਇਤਿਹਾਸ ਦੀ ਸਭ ਤੋਂ ਭੈੜੀ ਪਰਮਾਣੂ ਊਰਜਾ ਤਬਾਹੀ ਦੀ ਸ਼ੁਰੂਆਤ ਹੋਈ। ਘਟਨਾਵਾਂ ਦੀ ਇੱਕ ਲੜੀ ਨੇ ਚਰਨੋਬਲ ਦੇ 4 ਰਿਐਕਟਰਾਂ ਵਿੱਚੋਂ ਇੱਕ ਹਲਚਲ ਮਚਾ ਦਿੱਤੀ। ਜਦੋਂ ਹਾਦਸਾ ਵਾਪਰਿਆ ਬਹੁਤ ਘੱਟ ਲੋਕਾਂ ਨੇ ਸਮੱਸਿਆ ਦੀ ਗੰਭੀਰਤਾ ਨੂੰ ਸਮਝਿਆ। ਵੱਡੇ ਅਤੇ ਕਈ ਧਮਾਕਿਆਂ ਨੇ ਦੇ ਨਤੀਜੇ ਵਜੋਂ ਰੇਡੀਓ ਐਕਟਿਵ ਮਲਬੇ ਨੂੰ ਅੱਗ ਲੱਗ ਗਈ ਸੀ ਅਤੇ ਜਿੱਥੇ ਵੀ ਉਹ ਮਲਬਾ ਡਿੱਗਿਆ ਉੱਥੇ ਅੱਗ ਲੱਗ ਜਾਂਦੀ ਸੀ। ਸ਼ੁਰੂਆਤੀ ਧਮਾਕੇ ਤੋਂ ਬਾਅਦ ਕਈ ਹਫ਼ਤਿਆਂ ਤੱਕ ਰਿਐਕਟਰ ਵਿੱਚ ਅੱਗ ਜਾਰੀ ਰਹਿਣ ਦੇ ਨਾਲ ਕਈ ਫਾਇਰ ਫਾਈਟਰਾਂ ਨੇ ਆਪਣੀ ਜਾਨ ਗਵਾ ਦਿੱਤੀ। ਪਰ ਇਹ ਇੱਕ ਸਮੱਸਿਆ ਨਹੀਂ ਸੀ। ਰਿਐਕਟਰ ਵਿੱਚ ਤਾਪਮਾਨ 1200 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਅਤੇ ਕੰਕਰੀਟ ਸਮੇਤ ਹਰ ਤਰ੍ਹਾਂ ਦੀ ਸਮੱਗਰੀ ਨੂੰ ਜਿਹੜਾ ਆ ਉਹ ਪਿਘਲਾਉਣ ਲੱਗ ਗਿਆ। ਇੱਕ ਲਾਵਾ ਬਣਿਆ ਜੋ ਰਿਐਕਟਰਾਂ ਦੇ ਫਰਸ਼ ਨੂੰ ਪਿਘਲਾ ਰਿਹਾ ਸੀ। ਜੇਕਰ ਇਹ ਲਾਵਾ ਹੇਠਾਂ ਪਾਣੀ ਦੇ ਤਲਾਬ ਤੱਕ ਪਹੁੰਚਦਾ ਹੈ ਤਾਂ ਇਹ ਡਰ ਸੀ ਕਿ ਵੱਡਾ ਭਾਫ਼ ਜਿਹੜਾ ਬਣ ਕੇ ਇੱਕ ਵੱਡਾ ਧਮਾਕਾ ਹੋ ਸਕਦਾ। ਜਿਹੜੀਆਂ ਰੇਡੀਏਸ਼ਨ ਜਾਂ ਜਿਹੜੀਆਂ ਕਿਰਨਾਂ ਸੀ ਉਹ ਹੋਰ ਜਿਹੜੀਆਂ ਉਹ ਫੈਲ ਸਕਦੀਆਂ ਸੀ ਅਤੇ ਇੰਜੀਨੀਅਰਾਂ ਨੂੰ ਉਸ ਪਾਣੀ ਦੇ ਨਿਕਾਸ ਲਈ ਰਿਐਕਟਰਾਂ ਦੇ ਹੇਠਾਂ ਗਲਿਆਰੇ ਵਿੱਚ ਭੇਜਿਆ ਗਿਆ। ਪਰ ਇਹ ਇੱਕੋ ਇੱਕ ਸਮੱਸਿਆ ਨਹੀਂ ਸੀ। ਰੇਡੀਏਸ਼ਨ ਵਾਯੂਮੰਡਲ ਵਿੱਚ ਦਾਖਲ ਹੋ ਰਹੀ ਸੀ। ਇਸ ਲਈ ਹੈਲੀਕਾਪਟਰਾਂ ਨੂੰ ਰਿਐਕਟਰਾਂ ਦੇ ਕੋਰ ਉੱਤੇ ਹਫ਼ਤਿਆਂ ਲਈ ਉਡਾਇਆ ਗਿਆ। ਇੱਕ ਕੈਪ ਬਣਾਉਣ ਦੀ ਕੋਸ਼ਿਸ਼ ਵਿੱਚ ਕਿ ਰਿਐਕਟਰ ਵਿੱਚ ਰੇਤ ਅਤੇ ਮਿੱਟੀ ਅਤੇ ਬੁਰਾਨ ਸੁੱਟੇ ਗਏ। ਵਾਸਤਵ ਵਿੱਚ ਉਸ ਰਿਐਕਟਰਾਂ ਉੱਤੇ 200 ਕਿਊਬਿਕ ਮੀਟਰ ਕੰਕਰੀਟ ਡੋਲਿਆ ਗਿਆ ਸੀ ਜੋ ਸਿਰਫ ਥੋੜ੍ਹੀ ਜਿਹੀ ਅੰਸ਼ਕ ਤੌਰ 'ਤੇ ਮਦਦ ਕਰ ਰਿਹਾ ਸੀ। ਪਰ ਇਹ ਇੱਕੋ ਇੱਕ ਸਮੱਸਿਆ ਨਹੀਂ ਸੀ। ਰੇਡੀਓ ਐਕਟਿਵ ਗ੍ਰੇਨਾਈਟ ਦੇ ਵੱਡੇ ਗੰਢਾਂ ਨੇੜਲੀ ਛੱਤ 'ਤੇ ਆ ਗਈਆਂ ਸਨ ਅਤੇ ਉਹਨਾਂ ਨੂੰ ਹਟਾਉਣਾ ਜ਼ਰੂਰੀ ਸੀ। ਅਜਿਹਾ ਕਰਨ ਲਈ ਰੋਬੋਟਸ ਨੂੰ ਨਿਯੁਕਤ ਕੀਤਾ ਗਿਆ ਸੀ ਪਰ ਉਹਨਾਂ ਦੇ ਬਿਜਲੀ ਦੇ ਸਰਕਟ ਪਿਘਲ ਗਏ। ਇਸ ਲਈ 3828 ਆਦਮੀਆਂ ਨੇ ਵਾਰੋ ਵਾਰੀ ਇਹ ਕੰਮ ਕੀਤਾ। ਹਰ ਇੱਕ ਛੱਤ 'ਤੇ ਲਗਭਗ ਜਿਹੜਾ ਹਰ ਬੰਦਾ ਸੀ ਉਹ ਲਗਭਗ 60 ਸਕਿੰਟ ਜਾਂ 1 ਮਿੰਟ ਜਿਹੜਾ ਬਿਤਾਉਂਦਾ ਸੀ ਇਸ ਨੂੰ ਹੁਣ ਖੁੱਲ੍ਹੇ ਰਿਐਕਟਰਾਂ ਵਿੱਚ ਵਾਪਸ ਲਿਜਾਣ ਲਈ। ਸ਼ੁਰੂਆਤੀ ਐਮਰਜੈਂਸੀ ਜਵਾਬ 27 ਮਹੀਨਿਆਂ ਅਤੇ ਸਾਲਾਂ ਵਿੱਚ 0.5 ਮਿਲੀਅਨ ਕਰਮਚਾਰੀ ਸ਼ਾਮਲ ਸਨ ਅਤੇ $68 ਬਿਲੀਅਨ ਦੇ ਬਰਾਬਰ ਦੀ ਇਹਦੀ ਲਾਗਤ ਜਾਂ ਕੀਮਤ ਆਈ। ਜਦੋਂ ਸ਼ੁਰੂਆਤੀ ਧਮਾਕਾ ਹੋਇਆ ਬਹੁਤ ਘੱਟ ਲੋਕ ਸਮੱਸਿਆ ਦੀ ਪੂਰੀ ਹੱਦ ਨੂੰ ਜਾਣਦੇ ਸਨ। ਬਹੁਤ ਘੱਟ ਲੋਕਾਂ ਨੂੰ ਸਮੱਸਿਆ ਦੀ ਡੂੰਘਿਆਈ ਦਾ ਅਹਿਸਾਸ ਹੋਇਆ। ਬਹੁਤ ਘੱਟ ਲੋਕਾਂ ਨੂੰ ਇਹ ਅਹਿਸਾਸ ਹੋਇਆ ਕਿ ਧਮਾਕਾ, ਅੱਗ, ਰੇਡੀਓ ਐਕਟਿਵ ਚਟਾਨਾ, ਪਿਘਲਿਆ ਹੋਇਆ ਲਾਵਾ ਇਹ ਸਭ ਉਹਨਾਂ ਦੀ ਕਲਪਨਾ ਨਾਲੋਂ ਕਿਤੇ ਵੱਡੀ ਸਮੱਸਿਆ ਦੇ ਲੱਛਣ ਸਨ। ਇਹ ਸ਼ੁਰੂਆਤੀ $68 ਬਿਲੀਅਨ ਦਾ ਜਵਾਬ ਲਗਭਗ 40 ਸਾਲਾਂ ਬਾਅਦ ਅੰਦਾਜ਼ਨ $700 ਬਿਲੀਅਨ ਦੇ ਜਵਾਬ ਵਿੱਚ ਬਦਲ ਗਿਆ। ਇਸ ਦਿਨ ਤੱਕ ਖੇਤਰ ਉਹ ਜਿਹੜਾ ਪੂਰਾ ਇਲਾਕਾ ਸੀ ਉਹਦੇ ਆਲੇ ਦੁਆਲੇ 19 ਮੀਲ ਦੀ ਬੇਦਖਲੀ ਜ਼ੋਨ ਬਣਾਇਆ ਹੋਇਆ ਹੈ। ਰੇਡੀਏਸ਼ਨ ਦੇ ਡਿੱਗਣ ਨਾਲ ਕਈ ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਹ ਸੋਚਿਆ ਜਾਂਦਾ ਹੈ ਕਿ ਚਰਨੋਬਲ ਦੇ ਆਲੇ ਦੁਆਲੇ ਦਾ ਖੇਤਰ ਹੋਰ 20,000 ਸਾਲਾਂ ਲਈ ਰਹਿਣ ਲਈ ਜਿਹੜਾ ਢੁਕਵਾਂ ਨਹੀਂ ਹੋਵੇਗਾ। ਸਮੱਸਿਆ ਦੇ ਅਸਲ ਰੂਪ ਵਿੱਚ ਅਤੇ ਪੈਮਾਨੇ ਨੂੰ ਕੋਈ ਨਹੀਂ ਸਮਝ ਸਕਿਆ। ਅੱਜ ਅਸੀਂ ਫਰੀਸੀਆ ਅਤੇ ਯਿਸੂ ਵਿਚਕਾਰ ਇੱਕ ਹੋਰ ਟਕਰਾਅ ਦੇਖਦੇ ਹਾਂ ਅਤੇ ਜਦੋਂ ਅਸੀਂ ਇਸ ਟਕਰਾਅ ਦੀ ਜਾਂਚ ਕਰਦੇ ਹਾਂ ਜੋ ਅਸੀਂ ਦੇਖਾਂਗੇ ਉਹ ਇਹ ਹੈ ਕਿ ਫਰੀਸੀ ਨਹੀਂ ਸਮਝਦੇ ਕਿ ਮਰਦਾਂ ਅਤੇ ਔਰਤਾਂ ਦੀ ਮੁੱਖ ਸਮੱਸਿਆ ਕੀ ਹੈ। ਫਰੀਸੀ ਬਾਹਰੀ ਮੁੱਦਿਆਂ 'ਤੇ ਕੇਂਦਰਿਤ ਹਨ ਜੋ ਕਿ ਸਮੱਸਿਆ ਦੇ ਨੇੜੇ ਤੇੜੇ ਵੀ ਨਹੀਂ ਆਉਂਦੇ। ਯਿਸੂ ਮੁੱਖ ਸਮੱਸਿਆ ਦਾ ਜਿਹੜਾ ਨਿਰਦਾਨ ਕਰਦਾ ਗਿਆ ਉਹਨਾਂ ਨੂੰ ਪਹਿਚਾਣਦਾ ਆ ਇਸ ਸੰਸਾਰ ਵਿੱਚ ਕੀ ਗਲਤ ਆ ਅਤੇ ਮਰਦਾਂ ਅਤੇ ਔਰਤਾਂ ਮੁੰਡਿਆਂ ਅਤੇ ਕੁੜੀਆਂ ਦੇ ਨਾਲ ਕੀ ਗਲਤ ਆ ਜਾਂ ਉਹਨਾਂ ਵਿੱਚ ਕੀ ਪ੍ਰੋਬਲਮ ਆ। ਬਹੁਤ ਹੀ ਵਿਨਾਸ਼ਕਾਰੀ ਅਤੇ ਬਹੁਤ ਸਾਰੇ ਅਹਿਸਾਸਾਂ ਨਾਲੋਂ ਕਿਤੇ ਜ਼ਿਆਦਾ ਭੈੜਾ ਆ। ਪਿਛਲੇ 3 ਐਤਵਾਰਾਂ ਵਿੱਚ ਅਸੀਂ ਯਿਸੂ ਮਸੀਹ ਦੇ ਜੀਵਨ ਵਿੱਚ ਸਿਰਫ 1 24 ਘੰਟਿਆਂ ਦੀ ਮਿਆਦ ਦੀ ਜਾਂਚ ਕਰ ਰਹੇ ਹਾਂ। ਅਸੀਂ ਉਦੋਂ ਸ਼ੁਰੂ ਕੀਤਾ ਜਦੋਂ ਯਿਸੂ ਨੇ ਰਾਜਾ ਹੈਰੋਦੇਸ਼ ਰਾਜਾ ਹੈਰੋਦੇਸ਼ ਦੇ ਘਨੌਣੇ ਤਿਉਹਾਰ 'ਤੇ ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸਿਰ ਕਲਮ ਕਰਨ ਬਾਰੇ ਸੁਣਿਆ। ਫਿਰ ਉਸ ਦਿਨ ਵਿੱਚ ਰਾਜਾ ਯੇਸੂ ਦੀ ਆਪਣੀ ਦਾਵਤ ਹੁੰਦੀ ਹੈ, ਜਿਸ ਵਿੱਚ ਉਹ ਸ਼ਾਇਦ 20,000 ਤੋਂ ਜ਼ਿਆਦਾ ਲੋਕਾਂ ਦੀ ਭੀੜ ਨੂੰ ਭੋਜਨ ਦਿੰਦਾ ਹੈ। ਉਸ ਸ਼ਾਮ ਬਾਅਦ ਵਿੱਚ ਉਹ ਆਪਣੇ ਚੇਲਿਆਂ ਨੂੰ ਕਿਸ਼ਤੀ ਵਿੱਚ ਭੇਜਦਾ ਹੈ, ਅਤੇ ਜਦੋਂ ਉਹਨਾਂ ਉੱਤੇ ਤੂਫਾਨ ਹੁੰਦਾ ਹੈ, ਸਵੇਰੇ ਵੇਲੇ ਯੇਸੂ ਪਾਣੀ ਦੀ ਸਤਾਹ 'ਤੇ ਤੁਰਦਾ ਹੋਇਆ ਉਹਨਾਂ ਨੂੰ ਮਿਲਣ ਲਈ ਬਾਹਰ ਨਿਕਲਿਆ। ਇਹ ਚੇਲਿਆਂ ਨੂੰ ਯੇਸੂ ਦੀ ਉਪਾਸਨਾ ਕਰਨ ਲਈ ਪ੍ਰੇਰਿਤ ਕਰਦਾ ਹੈ, ਉਸ ਨੂੰ ਸੱਚਮੁੱਚ ਪਰਮੇਸ਼ਰ ਦਾ ਪੁੱਤਰ ਹੋਣ ਦਾ ਐਲਾਨ ਕਰਦਾ ਹੈ। ਫਰੀਸੀਆਂ ਦਾ ਗਲਤ ਫੋਕਸ ਯੇਸੂ ਦੇ ਵਿਨਾਸ਼ਕਾਰੀ ਨਿਦਾਨ ਵੱਲ ਅਗਵਾਈ ਕਰਦਾ ਹੈ। ਹੁਣ ਸਪੱਸ਼ਟ ਆ ਕਿ ਯੇਸੂ ਦੀ ਪ੍ਰਸਿੱਧੀ ਅਤੇ ਉਸਦੇ ਕੰਮ ਸਾਰੇ ਇਸਰਾਇਲ ਵਿੱਚ ਵੱਡੀ ਖਬਰ ਵਾਂਗੂ ਫੈਲ ਗਏ ਸਨ। ਯੇਸੂ ਦੀ ਪ੍ਰਸਿੱਧੀ ਯਰੂਸ਼ਲਮ ਤੱਕ ਪਹੁੰਚ ਗਈ ਸੀ, ਜਿੱਥੇ ਤੁਸੀਂ ਅਧਿਆਇ 15 ਦੀ ਆਇਤ 1 ਵੱਲ ਦੇਖਦੇ ਹੋ। ਤੁਸੀਂ ਦੇਖੋਗੇ ਕਿ ਫਰੀਸੀ ਅਤੇ ਜਿਹੜੇ ਗ੍ਰੰਥੀ ਉੱਥੇ ਆਏ। ਅਸੀਂ ਇਹ ਨੋਟ ਕਰਨ ਜਾ ਰਹੇ ਹਾਂ ਕਿ ਫਰੀਸੀਆਂ ਦਾ ਗਲਤ ਫੋਕਸ ਯੇਸੂ ਦੇ ਇਸ ਜਿਹੜਾ ਬਹੁਤ ਭਿਆਨਕ ਜਿਹੜਾ ਨਿਦਾਨ ਆ ਯੇਸੂ ਨੇ ਕੀਤਾ, ਉਹਦੀ ਅਗਵਾਈ ਕਰਦਾ ਹੈ। ਫਰੀਸੀ ਪਰਮੇਸ਼ੁਰ ਦੇ ਪੁੱਤਰ ਵਜੋਂ ਯੇਸੂ ਦੀ ਪੂਜਾ ਕਰਨ ਲਈ ਨਹੀਂ ਆਏ ਸਨ, ਜਿਵੇਂ ਕਿ ਚੇਲੇ ਉੱਥੇ ਸਨ। ਉਹ ਨਿੱਠਪਿੱਕ ਕਰਨ ਲਈ ਜਾਂ ਉਹਦੀ ਆਲੋਚਨਾ ਕਰਨ ਲਈ ਜਾਂ ਨੁਕਸ ਲੱਭਣ ਲਈ ਉੱਥੇ ਆਏ ਸਨ। ਸੋ ਇਹਨੂੰ ਆਪਾਂ ਜਿਹੜਾ ਥੋੜ੍ਹਾ ਸੈਟਲ ਹੋਣ ਦਿੰਦੇ ਇਸ ਗੱਲ ਨੂੰ। ਉਹ ਪਰਮੇਸ਼ੁਰ ਦੇ ਪੁੱਤਰ ਵਿੱਚ ਜਿਹੜਾ ਕਿ ਨੁਕਸ ਲੱਭਣ ਆਏ ਸੀ, ਅਤੇ ਯੇਸੂ ਅਤੇ ਉਸਦੇ ਚੇਲਿਆਂ ਦੀ ਜਾਂਚ ਕਰਨ ਤੋਂ ਬਾਅਦ ਕਿ ਕੌਣ ਜਾਣਦਾ ਹੈ ਕਿ ਕਿੰਨੀ ਦੇਰ ਤੱਕ ਉਹ ਯੇਸੂ ਨੂੰ ਚੁਣੌਤੀ ਦੇਣ ਲਈ ਕੁਝ ਲੱਭਦੇ ਹਨ। ਸੱਚੀ ਗੱਲ ਇਹ ਹੈ ਕਿ ਯੇਸੂ ਦੇ ਆਪਣੇ ਆਪ ਬਾਰੇ ਉਹ ਕੁਝ ਵੀ ਨਹੀਂ ਕਰ ਸਕਦੇ। ਆਇਤ 2 ਵੱਲ ਦੇਖੋ, ਜਿੱਥੇ ਫਰੀਸੀ ਅਤੇ ਗ੍ਰੰਥੀ ਕਹਿੰਦੇ ਹਨ ਕਿ ਤੁਹਾਡੇ ਚੇਲੇ ਬਜ਼ੁਰਗਾਂ ਦੀ ਪਰੰਪਰਾ ਨੂੰ ਕਿਉਂ ਤੋੜਦੇ ਹਨ, ਕਿਉਂਕਿ ਜਦੋਂ ਉਹ ਖਾਂਦੇ ਹਨ ਤਾਂ ਉਹ ਆਪਣੇ ਹੱਥ ਨਹੀਂ ਧੋਂਦੇ। ਗ੍ਰੰਥੀ ਉਹ ਹਨ ਜੋ ਸ਼ਾਸਤਰਾਂ ਦੀਆਂ ਕਾਪੀਆਂ ਤਿਆਰ ਕਰਦੇ ਹਨ ਅਤੇ ਉਹ ਉਹਨਾਂ ਸ਼ਾਸਤਰਾਂ ਦੀ ਵਿਆਖਿਆ ਕਰਦੇ ਹਨ। ਫਰੀਸੀ ਇੱਕ ਧਾਰਮਿਕ ਆਦੇਸ਼ ਸਨ ਜੋ ਕਾਨੂੰਨ ਦੀ ਸਖਤੀ ਨਾਲ ਪਾਲਣਾ ਕਰਨ ਦੀ ਕੋਸ਼ਿਸ਼ ਕਰਦੇ ਸਨ। ਜ਼ਿਆਦਾਤਰ ਗ੍ਰੰਥੀ ਫਰੀਸੀ ਸਨ, ਕਾਨੂੰਨ ਲਈ ਇੰਨੇ ਜੋਸ਼ੀਲੇ ਇਹ ਸਮੂਹ ਸਨ ਕਿ ਉਹਨਾਂ ਕੋਲ ਪਰੰਪਰਾਵਾਂ ਦਾ ਇੱਕ ਸਮੂਹ ਸੀ। ਕੁਝ ਲਿਖਿਆ ਗਿਆ ਸੀ ਜੋ ਕਾਨੂੰਨ ਨੂੰ ਆਪਣੇ ਅਜੋਕੇ ਦਿਨ ਅਤੇ ਸਥਿਤੀ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਸਨ, ਅਤੇ ਉਹ ਪਰਮੇਸ਼ੁਰ ਦੇ ਕਾਨੂੰਨ ਨੂੰ ਤੋੜਨ ਤੋਂ ਬਚਾਉਣ ਲਈ ਇਹਨਾਂ ਪਰੰਪਰਾਵਾਂ ਅਤੇ ਨਿਯਮਾਂ ਦੇ ਨਾਲ ਹੁੰਦੇ ਸਨ। ਇਸ ਲਈ ਜੇਕਰ ਤੁਸੀਂ ਇਹਨਾਂ ਨਿਯਮਾਂ ਦੀ ਪਾਲਣਾ ਕਰਦੇ ਹੋ ਤਾਂ ਤੁਹਾਨੂੰ ਪਰਮੇਸ਼ੁਰ ਦੇ ਕਾਨੂੰਨ ਨੂੰ ਤੋੜਨ ਦਾ ਖਤਰਾ ਨਹੀਂ ਹੁੰਦਾ। ਅਤੇ ਇਹ ਉਹ ਥਾਂ ਹੈ ਜਿੱਥੇ ਹੱਥ ਧੋਣ ਲਈ ਉਹਨਾਂ ਦੀ ਚਿੰਤਾ ਆਉਂਦੀ ਹੈ। ਇਹ ਸਫਾਈ ਵਾਲੀ ਚੀਜ਼ ਨਹੀਂ ਹੈ ਜਿਵੇਂ ਕਿ ਅੱਜ, ਇਹ ਅਧਿਆਤਮਿਕ ਸਫਾਈ ਵਸਤੂ ਹੈ। ਲੇਵੀਆਂ ਦੀ ਪੋਥੀ ਕਈ ਤਰੀਕਿਆਂ ਬਾਰੇ ਦੱਸਦੀ ਹੈ ਕਿਸ ਨਾਲ ਕੋਈ ਵਿਅਕਤੀ ਅਸ਼ੁੱਧ ਹੋ ਸਕਦਾ ਹੈ। ਇੱਕ ਤਰੀਕਾ ਹੈ ਕਿ ਕਿਸੇ ਅਸ਼ੁੱਧ ਚੀਜ਼ ਨੂੰ ਛੂਹਣਾ। ਅਸ਼ੁੱਧਤਾ ਨੂੰ ਫੈਲਣ ਤੋਂ ਰੋਕਣ ਲਈ ਫਰੀਸੀਆਂ ਅਤੇ ਗ੍ਰੰਥੀਆਂ ਨੇ ਖਾਣਾ ਖਾਣ ਤੋਂ ਪਹਿਲਾਂ ਹੱਥ ਧੋਣ ਦੀ ਇੱਕ ਪਰੰਪਰਾ ਬਣਾਈ ਸੀ। ਇਸ ਹੱਥ ਧੋਣ ਦੀ ਇੱਕ ਵਿਸ਼ੇਸ਼ ਰਸਮ ਵੀ ਸੀ। ਜਦੋਂ ਮੂੰਹ ਕਰਦੇ ਸਨ ਤਾਂ ਤੁਹਾਡੇ ਹੱਥਾਂ ਉੱਤੇ ਪਾਣੀ ਡੋਲਣਾ ਅਤੇ ਹੇਠਾਂ ਵੱਲ ਮੂੰਹ ਕਰਦੇ ਸਮੇਂ ਦੁਹਰਾਉਣਾ। ਯੇਸੂ ਦੇ ਚੇਲਿਆਂ ਨੇ ਇਸ ਹੱਥ ਧੋਣ ਦੀ ਰਸਮ ਨਾਲ ਹਿੱਸਾ ਨਹੀਂ ਲਿਆ, ਅਤੇ ਜੋ ਸਿੱਟਾ ਫਰੀਸੀਆਂ ਨੇ ਕੱਢਿਆ ਕਿ ਉਹ ਇਹ ਹੈ ਕਿ ਇਹ ਗਲਤ ਹੈ, ਪਰਮੇਸ਼ੁਰ ਇਸ ਤੋਂ ਨਾਰਾਜ਼ ਹੈ। ਫਰੀਸੀ ਅਤੇ ਗ੍ਰੰਥੀ ਇਸਰਾਇਲ ਵਿੱਚ ਧਾਰਮਿਕ ਕੁਲੀਨ ਸਨ, ਸ਼ੁੱਧ ਲੋਕ, ਅਤੇ ਯੇਸੂ ਅਤੇ ਉਸਦੇ ਚੇਲਿਆਂ ਨੂੰ ਉਹਨਾਂ ਦਾ ਅਨੁਸਰਨ ਕਰਨਾ ਅਤੇ ਉਹਨਾਂ ਦੀ ਅਗਵਾਈ ਕਰਨੀ ਚਾਹੀਦੀ ਹੈ। ਹੁਣ ਯੇਸੂ ਦਾ ਕੀ ਜਵਾਬ ਆ? ਉਹ ਉਹਨਾਂ ਦੇ ਸਵਾਲ ਦਾ ਜਵਾਬ ਨਹੀਂ ਦਿੰਦਾ, ਪਰ ਉਹਨਾਂ ਨੂੰ ਇੱਕ ਹੋਰ ਸਵਾਲ ਪੁੱਛਦਾ ਹੈ। ਯਹੂਦੀ ਜਿਹੜਾ ਬਹਿਸ ਦਾ ਇੱਕ ਖਾਸ ਰੂਪ। ਯੇਸੂ ਦਾ ਜਵਾਬ ਆਇਤ 3 ਵਿੱਚ ਹੈ, ਅਤੇ ਤੁਸੀਂ ਆਪਣੀ ਪਰੰਪਰਾ ਦੀ ਖਾਤਰ ਪਰਮੇਸ਼ੁਰ ਦੇ ਹੁਕਮ ਕਿਉਂ ਤੋੜਦੇ ਹੋ? ਕਿਉਂਕਿ ਪਰਮੇਸ਼ੁਰ ਨੇ ਹੁਕਮ ਦਿੱਤਾ, ਆਪਣੇ ਮਾਤਾ ਅਤੇ ਆਪਣੇ ਪਿਤਾ ਦਾ ਆਦਰ ਕਰੋ, ਅਤੇ ਜੋ ਕੋਈ ਪਿਤਾ ਜਾਂ ਮਾਤਾ ਨੂੰ ਨਿੰਦਦਾ ਹੈ ਉਹ ਜ਼ਰੂਰ ਮਰ ਜਾਵੇਗਾ। ਪਰ ਤੁਸੀਂ ਕਹਿੰਦੇ ਹੋ, ਜੇ ਕੋਈ ਆਪਣੇ ਮਾਤਾ ਜਾਂ ਪਿਤਾ ਨੂੰ ਕਹੇ, ਜੋ ਕੋਈ ਤੁਸੀਂ ਮੇਰੇ ਤੋਂ ਪ੍ਰਾਪਤ ਕਰਨਾ ਚਾਹੁੰਦੇ ਹੋ ਉਹ ਪਰਮੇਸ਼ੁਰ ਨੂੰ ਦਿੱਤਾ ਗਿਆ ਹੈ, ਉਸ ਨੂੰ ਆਪਣੇ ਪਿਤਾ ਦਾ ਆਦਰ ਕਰਨ ਦੀ ਲੋੜ ਨਹੀਂ ਹੈ। ਇਸ ਲਈ ਤੁਸੀਂ ਆਪਣੇ ਪਰੰਪਰਾ ਦੀ ਖਾਤਰ ਪਰਮੇਸ਼ੁਰ ਦੇ ਵਚਨ ਨੂੰ ਰੱਦ ਕਰ ਦਿੱਤਾ ਹੈ, ਜੋ ਇੱਕ ਬਹੁਤ ਹੀ ਪਵਿੱਤਰ ਇਸ਼ਾਰੇ ਵਾਂਗ ਜਾਪਦਾ ਸੀ। ਮੈਂ ਇਸ ਜਾਇਦਾਦ ਨੂੰ ਰੱਬ ਨੂੰ ਸਮਰਪਿਤ ਕਰ ਦਿਆਂਗਾ, ਮੈਂ ਇਹ ਪੈਸਾ ਰੱਬ ਨੂੰ ਸਮਰਪਿਤ ਕਰ ਦਿਆਂਗਾ ਕਰਾਂਗਾ। ਅਸਲ ਵਿੱਚ ਤੁਹਾਡੇ ਪਰਮੇਸ਼ੁਰ ਦੇ ਹੁਕਮ ਦੀ ਉਲੰਘਣਾ ਦੇ ਨਤੀਜੇ ਵਜੋਂ ਹੋ ਸਕਦਾ ਹੈ। ਪਰਮਾਤਮਾ ਨੇ 5ਵੇਂ ਹੁਕਮ ਵਿੱਚ ਚਾਹਿਆ ਕਿ ਉਸਦੇ ਲੋਕ ਆਪਣੀ ਮਾਂ ਅਤੇ ਪਿਤਾ ਦਾ ਆਦਰ ਕਰਨ। ਤੁਹਾਡੀ ਮਾਂ ਅਤੇ ਪਿਤਾ ਨੇ ਤੁਹਾਡੀ ਦੇਖਭਾਲ ਕੀਤੀ, ਤੁਹਾਨੂੰ ਪਾਲਿਆ ਪੋਸਿਆ, ਤੁਹਾਡੀ ਰੱਖਿਆ ਕੀਤੀ, ਉਹ ਤੁਹਾਨੂੰ ਪ੍ਰਭੂ ਦੇ ਤਰੀਕੇ ਸਿਖਾਉਣ ਵਾਲੇ ਸਨ, ਅਤੇ ਇਹ ਪ੍ਰਭੂ ਦੀ ਇੱਛਾ ਹੈ ਕਿ ਇੱਕ ਕਿਸਮ ਦੀ ਸੁੰਦਰ ਕਾਵਿਕ ਉਲਟਾ ਕਿ ਜਿਵੇਂ ਜਿਵੇਂ ਮਾਪੇ ਬਜ਼ੁਰਗ ਹੁੰਦੇ ਵੱਡੀ ਉਮਰ ਦੇ ਹੁੰਦੇ ਹਨ, ਉਹਨਾਂ ਦੀ ਦੇਖਭਾਲ ਉਹਨਾਂ ਦੇ ਬੱਚਿਆਂ ਦੁਆਰਾ ਕੀਤੀ ਜਾਂਦੀ ਹੈ। ਮਾਪਿਆਂ ਦਾ ਇਹ ਸਨਮਾਨ ਇੰਨਾ ਗੰਭੀਰ ਹੈ ਕਿ ਪੁਰਾਣੇ ਨਿਯਮ ਦੇ ਤਹਿਤ ਇਸ ਹੁਕਮ ਦੇ ਵਿਰੁੱਧ ਅਣਅਗਿਆਕਾਰੀ ਆਦਰ ਨਾ ਕਰਨਾ ਪਰ ਕਿਸੇ ਦੇ ਮਾਪਿਆਂ ਨੂੰ ਬਦਨਾਮ ਕਰਨਾ ਮੌਤ ਦੀ ਸਜ਼ਾ ਸੀ। ਫਰੀਸੀਆਂ ਦੀ ਇੱਕ ਪਰੰਪਰਾ ਸੀ ਕਿ ਜੇ ਤੁਸੀਂ ਕਿਹਾ ਸੀ ਕਿ ਤੁਸੀਂ ਪਰਮੇਸ਼ਰ ਨੂੰ ਕੁਝ ਤੋਹਫ਼ੇ ਵਜੋਂ ਦੇਵਾਂਗੇ ਜਾਂ ਉਦਾਹਰਣ ਦੇ ਤੌਰ 'ਤੇ ਮੰਦਰ ਵਿੱਚ ਦਿੱਤੇ ਜਾਣ ਲਈ ਕੁਛ ਪੈਸੇ ਦਾ ਤੁਸੀਂ ਵਾਅਦਾ ਕੀਤਾ ਹੈ ਤਾਂ ਤੁਸੀਂ ਇਸ ਨੂੰ ਫਿਰ ਰੱਦ ਨਹੀਂ ਕਰ ਸਕਦੇ ਭਾਵੇਂ ਤੁਹਾਡੀ ਮਾਤਾ ਪਿਤਾ ਦੀ ਲੋੜ ਹੀ ਕਿਉਂ ਨਾ ਹੋਵੇ। ਯੇਸੂ ਦਾ ਵਿਸ਼ਲੇਸ਼ਣ ਆਇਤ 6 ਦੇ ਅੰਤ ਵਿੱਚ ਹੈ, ਇਸ ਨੂੰ ਦੁਬਾਰਾ ਪੜ੍ਹੋ। ਇਸ ਲਈ ਤੁਸੀਂ ਆਪਣੀ ਪਰੰਪਰਾ ਦੀ ਖਾਤਰ ਪਰਮੇਸ਼ਰ ਦੇ ਬੱਚੇ ਨੂੰ ਰੱਦ ਕਰ ਦਿੱਤਾ ਹੈ। ਯੇਸੂ ਆਇਤ 7 ਵਿੱਚ ਇਸ ਨੂੰ ਇਸ ਜਿਹੜੀ ਬਹਿਸ ਨੂੰ ਥੋੜ੍ਹਾ ਹੋਰ ਤਿੱਖਾ ਕਰਦਾ ਹੈ ਤਾਂ ਕਹਿੰਦਾ ਹੈ ਕਿ ਹੇ ਤੁਸੀਂ ਕਪਟੀਓ ਅਤੇ ਯੇਸੂ ਆਪਣੇ ਦਮ ਵਿੱਚ ਪਿੱਛੇ ਨਹੀਂ ਹਟਦਾ, ਜੋ ਕਿ ਆਇਤ 8 ਵਿੱਚ ਹੈ। ਉਹ ਯਸ਼ਾਇਆ ਵਿੱਚ ਪਰਮੇਸ਼ੁਰ ਦਾ ਹਵਾਲਾ ਦਿੰਦਾ ਹੈ ਕਿਉਂਕਿ ਉਹ ਇਸਰਾਈਲੀਆਂ ਨੂੰ ਝਿੜਕਦਾ ਹੈ। ਇਹ ਲੋਕ ਆਪਣੇ ਬੁੱਲਾਂ ਨਾਲ ਮੇਰਾ ਆਦਰ ਕਰਦੇ ਹਨ ਪਰ ਉਹਨਾਂ ਦਾ ਦਿਲ ਮੇਰੇ ਤੋਂ ਦੂਰ ਹੈ, ਵਿਅਰਥ ਹੀ ਉਹ ਮੇਰੀ ਉਪਾਸਨਾ ਕਰਦੇ ਹਨ, ਮਨੁੱਖਾਂ ਦੇ ਹੁਕਮਾਂ ਦੀ ਸਿੱਖਿਆ ਦਿੰਦੇ ਹਨ। ਇਹ ਇਹਨਾਂ ਫਰੀਸੀਆਂ ਅਤੇ ਗ੍ਰੰਥੀਆਂ ਲਈ ਯੇਸੂ ਦੇ ਬੁੱਲਾਂ 'ਤੇ ਇੱਕ ਵਿਨਾਸ਼ਕਾਰੀ ਝਿੜਕ ਸੀ। ਫਰੀਸੀ ਆਪਣਾ ਸਾਰਾ ਧਿਆਨ ਕਾਨੂੰਨ ਦੀ ਪਾਲਣਾ ਕਰਨ ਵੱਲ ਦੇ ਕੇ ਉਹਨਾਂ ਦਾ ਸਾਰਾ ਧਿਆਨ ਬਾਹਰੀ ਮੁੱਦਿਆਂ 'ਤੇ ਕੇਂਦਰਿਤ ਕਰਨ ਦੇ ਨਾਲ ਨਾਲ ਹੱਥ ਧੋਣ ਦੇ ਥੋੜ੍ਹੇ ਜਿਹੇ ਹਿੱਸੇ ਤੱਕ ਦੇ ਦਿਲ ਪਰਮੇਸ਼ ਅਤੇ ਹੁੰਦੇ ਹਨ, ਪਰ ਉਹਨਾਂ ਦਾ ਦਿਲ ਜਿਹੜਾ ਪਰਮੇਸ਼ੁਰ ਤੋਂ ਬਹੁਤ ਦੂਰ ਆ। ਉਹ ਪੂਜਾ ਕਰਦੇ ਹਨ ਪਰ ਉਹ ਵਿਅਰਥ ਪੂਜਾ ਕਰਦੇ ਹਨ। ਇਹ ਇੱਕ ਵਿਨਾਸ਼ਕਾਰੀ ਜਿਹੜਾ ਆ ਵਿਸ਼ਲੇਸ਼ਣ ਸੀ। ਅੱਜ ਸਵੇਰੇ ਤੁਹਾਡਾ ਦਿਲ ਕਿਵੇਂ ਦਾ ਹੈ? ਕਿਵੇਂ ਤੁਹਾਡਾ ਦਿਲ ਪਰਮੇਸ਼ੁਰ ਦੇ ਨੇੜੇ ਹੈ? ਅਸੀਂ ਹਰ ਤਰ੍ਹਾਂ ਦੇ ਕਾਰਨਾਂ ਕਰਕੇ ਪੂਜਾ ਕਰਨ ਲਈ ਆ ਸਕਦੇ ਹਾਂ। ਸਾਡੇ ਬੁੱਲਾਂ ਉੱਤੇ ਗੀਤ ਵਿੱਚ ਵਾਹਿਗੁਰੂ ਜਾਂ ਪਰਮੇਸ਼ੁਰ ਦੀ ਸਿਫਤ ਸਲਾਹ ਹੋ ਸਕਦੀ ਹੈ। ਅਸੀਂ ਚਰਚ ਤੋਂ ਬਾਅਦ ਸਾਡੀਆਂ ਗੱਲਾਂ ਬਾਤਾਂ ਵਿੱਚ ਅਤੇ ਗ੍ਰੋਥ ਗਰੁੱਪ ਵਿੱਚ ਸਾਡੀਆਂ ਪ੍ਰਾਰਥਨਾਵਾਂ ਵਿੱਚ ਅਕਸਰ ਆਪਣੇ ਬੁੱਲਾਂ ਨਾਲ ਪਰਮੇਸ਼ੁਰ ਦਾ ਆਦਰ ਕਰ ਸਕਦੇ ਹਾਂ, ਪਰ ਤੁਹਾਡੇ ਦਿਲ ਵਿੱਚ ਕੀ ਚੱਲ ਰਿਹਾ ਹੈ? ਕੀ ਤੁਹਾਡਾ ਦਿਲ ਪਰਮੇਸ਼ੁਰ ਦੇ ਨੇੜੇ ਆ, ਜਾਂ ਕਿ ਰੱਬ ਤੁਹਾਡੇ ਬਾਰੇ ਕਹੇਗਾ ਉਸਦਾ ਦਿਲ ਮੇਰੇ ਤੋਂ ਬਹੁਤ ਦੂਰ ਹੈ? ਜੇ ਤੁਹਾਡਾ ਦਿਲ ਭਗਤੀ ਵਿੱਚ ਨਹੀਂ ਲੱਗਾ ਹੈ, ਇਹ ਇੱਕ ਵਿਅਰਥ ਪੂਜਾ ਹੈ, ਇੱਕ ਸਮੇਂ ਨੂੰ ਵਿਅਰਥ ਗਵਾਉਣਾ ਹੈ। ਇੱਕ ਟਿੱਪਣੀਕਾਰ ਕਹਿੰਦਾ ਹੈ ਕਿ ਦਿਲ ਇੱਕ ਸਿਧਾਂਤ ਬਿੰਦੂ ਹੋਣਾ ਚਾਹੀਦਾ ਹੈ ਜਿਸ 'ਤੇ ਅਸੀਂ ਪਰਮਾਤਮਾ ਅਤੇ ਸਾਡੀਆਂ ਰੂਹਾਂ ਵਿਚਕਾਰ ਸਾਰੇ ਸੰਬੰਧਾਂ ਵਿੱਚ ਹਾਜ਼ਰ ਹੁੰਦੇ ਹਾਂ। ਮਸੀਹੀ ਬਣਨ ਲਈ ਸਾਨੂੰ ਸਭ ਤੋਂ ਪਹਿਲਾਂ ਕਿਹੜੀ ਚੀਜ਼ ਦੀ ਲੋੜ ਹੈ? ਇੱਕ ਨਵਾਂ ਦਿਲ। ਉਹ ਕਿਹੜੀ ਕੁਰਬਾਨੀ ਹੈ ਜੋ ਪਰਮੇਸ਼ੁਰ ਸਾਨੂੰ ਉਸ ਨੂੰ ਲਿਆਉਣ ਲਈ ਕਹਿੰਦਾ ਹੈ? ਇੱਕ ਟੁੱਟਿਆ ਅਤੇ ਪਛਤਾਵੇ ਵਾਲਾ ਦਿਲ। ਸੱਚੀ ਸੁਨਤ ਕੀ ਹੈ? ਦਿਲ ਦੀ ਸੁਨਤ। ਸੱਚੀ ਆਗਿਆਕਾਰੀ ਕੀ ਹੈ? ਦਿਲੋਂ ਮੰਨਣਾ। ਵਿਸ਼ਵਾਸ ਨੂੰ ਬਚਾਉਣਾ ਕੀ ਹੈ? ਦਿਲ ਨਾਲ ਵਿਸ਼ਵਾਸ ਕਰਨਾ। ਮਸੀਹ ਨੇ ਕਿੱਥੇ ਰਹਿਣਾ ਹੈ? ਵਿਸ਼ਵਾਸ ਦੁਆਰਾ ਤੁਹਾਡੇ ਦਿਲਾਂ ਵਿੱਚ। ਪੂਜਾ ਸੇਵਾ ਵਿੱਚ ਹੋਰ ਚੀਜ਼ਾਂ ਨੂੰ ਉੱਚਾ ਚੁੱਕਣਾ ਬਹੁਤ ਆਸਾਨ ਹੈ। ਇਹ ਇਸ ਤਰ੍ਹਾਂ ਕੀਤਾ ਜਾਣਾ ਚਾਹੀਦਾ ਹੈ ਕਿ ਉਸਨੂੰ ਅਜਿਹਾ ਨਹੀਂ ਕਰਨਾ ਚਾਹੀਦਾ, ਸਾਨੂੰ ਇਹ ਗਵਾਉਣਾ ਚਾਹੀਦਾ ਹੈ, ਸਾਨੂੰ ਇਹ ਨਹੀਂ ਗਵਾਉਣਾ ਚਾਹੀਦਾ, ਉਸਨੂੰ ਇਹ ਕਰਨਾ ਚਾਹੀਦਾ, ਇਹ ਨਹੀਂ ਕਰਨਾ ਚਾਹੀਦਾ। ਆਇਤ 9 ਦੀ ਵਿਆਖਿਆ ਕਰਨ ਲਈ ਮੈਂ ਸੋਚਦਾ ਹਾਂ ਕਿ ਅਸੀਂ ਕਦੇ ਕਦਾਈ ਮਨੁੱਖਾਂ ਦੇ ਹੁਕਮਾਂ ਨੂੰ ਉੱਚਾ ਨਹੀਂ ਕਰ ਸਕਦੇ, ਸਗੋਂ ਮਨੁੱਖਾਂ ਦੀਆਂ ਤਰਜੀਹਾਂ ਸਾਡੀਆਂ ਤਰਜੀਹਾਂ ਨੂੰ ਸਭ ਨੂੰ ਮੰਨਦੇ ਹੋਏ ਅਤੇ ਸਭ ਨੂੰ ਖਤਮ ਕਰਦੇ ਕਰ ਸਕਦੇ ਹਾਂ। ਰੱਬ ਤੋਂ ਦੂਰ ਦਿਲਾਂ ਨਾਲ ਭਗਤੀ ਕਰਨਾ ਬਹੁਤ ਸੌਖਾ ਆ, ਵਿਅਰਥ ਪੂਜਾ ਵਿੱਚ ਸ਼ਾਮਿਲ ਹੋਣਾ ਬਹੁਤ ਆਸਾਨ ਆ, ਪਰ ਇਹ ਕਿੰਨਾ ਦੁਖਦਾਈ ਹੈ ਇਹ ਗੱਲ। ਯੇਸੂ ਆਇਤ 10 ਵਿੱਚ ਇੱਕ ਵਿਅਕਤੀ ਨੂੰ ਅਸ਼ੁੱਧ ਬਣਾਉਂਦਾ ਹੈ, ਇਸ ਬਾਰੇ ਆਪਣੀ ਰਾਏ ਦਿੰਦਾ ਹੈ, ਅਤੇ ਅਸੀਂ ਇੱਕ ਆਦਮੀ ਨੂੰ ਕੀ ਅਸ਼ੁੱਧ ਬਣਾਉਂਦਾ ਉਸ ਬਾਰੇ ਰਾਏ ਦਿੰਦਾ ਹੈ, ਅਤੇ ਅਸੀਂ ਇੱਕ ਮਿੰਟ ਵਿੱਚ ਇਸ 'ਤੇ ਆਵਾਂਗੇ। ਆਇਤ 12 ਵਿੱਚ ਚੇਲੇ ਯੇਸੂ ਨੂੰ ਸੂਚਿਤ ਕਰਨ ਲਈ ਯੇਸੂ ਕੋਲ ਆਉਂਦੇ ਹਨ ਕਿ ਉਹ ਇੱਕ ਅਹਿਸਾਨ ਸੰਵੇਦਨਸ਼ੀਲ ਰਿਹਾ ਹੈ। ਥੋੜ੍ਹਾ ਅਪਮਾਨਜਨਕ, ਯੇਸੂ ਧਾਰਮਿਕ ਕੁਲੀਨ ਵਰਗ ਨਾਲ ਕਿਸ਼ਤੀ ਨੂੰ ਹਿਲਾ ਰਿਹਾ ਸੀ, ਅਤੇ ਇਸ ਲਈ ਉਹਨਾਂ ਨੇ ਉਸ ਨੂੰ ਕਿਹਾ, ਕੀ ਤੂੰ ਜਾਣਦਾ ਹੈ? ਕਿ ਜਦੋਂ ਫਰੀਸੀਆਂ ਨੇ ਇਹ ਗੱਲ ਸੁਣੀ ਤਾਂ ਉਹ ਨਾਰਾਜ਼ ਹੋਏ, ਅਤੇ ਇਹ ਯੇਸੂ ਦੇ ਨਿਦਾਨ ਨੂੰ ਜਾਰੀ ਰੱਖਣ ਦੀ ਇਜਾਜ਼ਤ ਦਿੰਦਾ ਹੈ ਅਤੇ ਅਸਲ ਵਿੱਚ ਇੱਕ ਪੂਰਵ ਅਨੁਮਾਨ ਬਣ ਸਕਦਾ ਹੈ। ਮੇਰੇ ਨਾਲ ਆਇਤ 13 ਤੋਂ ਪੜ੍ਹੋ, ਹਰ ਬੂਟਾ ਜੋ ਮੇਰੇ ਸਵਰਗੀ ਪਿਤਾ ਨੇ ਨਹੀਂ ਲਾਇਆ ਹੈ ਜੜੋਂ ਪੁੱਟਿਆ ਜਾਵੇਗਾ, ਉਹਨਾਂ ਨੂੰ ਇਕੱਲੇ ਰਹਿਣ ਦਿਓ, ਉਹ ਅੰਨੇ ਮਾਰਗ ਦਰਸ਼ਨ ਹਨ, ਅਤੇ ਜੇਕਰ ਅੰਨਾ ਅੰਨੇ ਦੀ ਅਗਵਾਈ ਕਰਦਾ ਹੈ ਤਾਂ ਦੋਵੇਂ ਟੋਏ ਵਿੱਚ ਡਿੱਗਣਗੇ। ਦਿਲ ਰੱਬ ਤੋਂ ਦੂਰ ਹੈ, ਪੂਜਾ ਜੋ ਵਿਅਰਥ ਹੈ, ਨਤੀਜੇ ਵਜੋਂ ਇੱਕ ਵਿਅਕਤੀ ਖਤਮ ਹੋ ਜਾਂਦਾ ਹੈ, ਅਤੇ ਚੇਲਿਆਂ ਦੀ ਚਿੰਤਾ ਲਈ ਯੇਸੂ ਦਾ ਜਵਾਬ ਸੀ ਕਿ ਉਹ ਫਰੀਸੀਆਂ ਨੂੰ ਪਰੇਸ਼ਾਨ ਕੀਤਾ। ਇਹ ਕਹਿਣਾ ਹੈ ਕਿ ਉਹ ਅੰਨੇ ਮਾਰਗਦਰਸ਼ਨ, ਇੱਕ ਟੋਏ ਵਿੱਚ ਡਿੱਗਣਾ ਤੈਅ ਹੈ। ਧਾਰਮਿਕ ਕੁਲੀਨ, ਜਿਨ੍ਹਾਂ ਨੂੰ ਤੁਸੀਂ ਉਹਨਾਂ ਦੇ ਪਹਿਨੇ ਹੋਏ ਵਿਸ਼ੇਸ਼ ਕੱਪੜਿਆਂ ਤੋਂ ਪਛਾਣ ਸਕਦੇ ਹੋ, ਉਹਨਾਂ ਦੇ ਸਵੈ ਮਹੱਤਵ ਅਤੇ ਵਕਾਰ ਦੁਆਰਾ, ਉਹਨਾਂ ਦੇ ਸੂਝ ਬੂਝ ਵਾਲੇ ਨਿਯਮ ਦੁਆਰਾ, ਜੜਾ ਪੱਟਣ ਅਤੇ ਟੋਏ ਵਿੱਚ ਡਿੱਗਣ ਦੀ ਉਹਨਾਂ ਦੀ ਇੱਕ ਕਿਸਮਤ ਆ। ਉਹ ਉਸ ਮੂਲ ਸੰਦਰਭ ਵਿੱਚ ਯਿਸੂ ਦੀ ਸਿੱਖਿਆ ਅਤੇ ਹੈਰਾਨ ਕਰਨ ਵਾਲੇ ਸੁਭਾਅ ਨੂੰ ਸਮਝਣਾ ਔਖਾ ਆ। ਮਰਦਾਂ ਅਤੇ ਔਰਤਾਂ ਨੂੰ ਦਰਪੇਸ਼ ਮੁੱਖ ਸਮੱਸਿਆ ਯਿਸੂ ਦਾ ਨਿਦਾਨ। ਸਾਨੂੰ ਅੱਗੇ ਵਧਣ ਦੀ ਲੋੜ ਹੈ ਅਤੇ ਇਹ ਦੇਖਣ ਦੀ ਲੋੜ ਹੈ ਕਿ ਯਿਸੂ ਨਾ ਸਿਰਫ ਫਰੀਸੀਆਂ ਦੇ ਨਾਲ ਕੀ ਗਲਤ ਹੈ, ਨਾਲ ਹੀ ਫਰੀਸੀਆਂ ਅਤੇ ਵਿਅਰਥ ਉਪਾਸਨਾ ਵਿੱਚ ਸ਼ਾਮਿਲ ਹੋਣ ਵਾਲੇ ਸਾਰੇ ਲੋਕਾਂ ਦਾ ਪੂਰਾ ਅਨੁਮਾਨ ਨਹੀਂ ਦਿੰਦਾ ਹੈ, ਪਰ ਯਿਸੂ ਇਹ ਵੀ ਇੱਕ ਨਿਦਾਨ ਦਿੰਦਾ ਹੈ ਕਿ ਅਸਲ ਵਿੱਚ ਕੀ ਆ, ਮੁੱਦਾ ਕੀ ਆ। ਫਰੀਸੀਆਂ ਨੇ ਮਰਦਾਂ ਅਤੇ ਔਰਤਾਂ ਦਾ ਸਾਹਮਣਾ ਕਰਨ ਵਾਲੀ ਮੁੱਖ ਸਮੱਸਿਆ ਨੂੰ ਗਵਾ ਦਿੱਤਾ ਹੈ। ਉਹ ਬਾਹਰੀ ਨਿਯਮਾਂ ਅਤੇ ਪਰੰਪਰਾਵਾਂ ਦੀ ਪਾਲਣਾ ਹੱਥ ਧੋਣ 'ਤੇ ਕੇਂਦਰਿਤ ਹਨ। ਯਿਸੂ ਦਾ ਵਿਸ਼ਲੇਸ਼ਣ ਬਹੁਤ ਡੂੰਘਾ ਹੈ। ਜਿਵੇਂ ਕਿ ਅਸੀਂ ਯਿਸੂ ਦੇ ਵਿਸ਼ਲੇਸ਼ਣ ਦੀ ਖੋਜ ਕਰਦੇ ਹਾਂ, ਜਾਣੋ ਕਿ ਹਰ ਵਿਸ਼ਵ ਦ੍ਰਿਸ਼ਟੀਕੋਣ ਨੂੰ ਇਸ ਸਵਾਲ ਨਾਲ ਝੂੰਝਣਾ ਚਾਹੀਦਾ ਹੈ, ਸੰਸਾਰ ਵਿੱਚ ਕੀ ਗਲਤ ਹੈ ਜਾਂ ਮਰਦਾਂ ਅਤੇ ਔਰਤਾਂ ਵਿੱਚ ਕੀ ਗਲਤ ਹੈ। ਹਰ ਚੰਗੀ ਵਿਚਾਰੀ ਸੰਸਾਰ ਦ੍ਰਿਸ਼ਟੀਕੋਣ ਉਸ ਸਮੱਸਿਆ ਦਾ ਕੋਈ ਜਵਾਬ ਨਹੀਂ ਹੋਵੇਗਾ, ਸ਼ਾਇਦ ਮਰਦਾਂ ਅਤੇ ਔਰਤਾਂ ਵਿੱਚ ਕੀ ਗਲਤ ਆ, ਅਤੇ ਉਹ ਸਿਰਫ ਅਗਿਆਨਤਾ ਹੈ। ਅਸੀਂ ਬੁਰੀਆਂ ਗੱਲਾਂ ਕਰਦੇ ਹਾਂ ਕਿਉਂਕਿ ਅਸੀਂ ਕੋਈ ਬਿਹਤਰ ਨਹੀਂ ਜਾਣਦੇ। ਅਜਿਹੀ ਸਥਿਤੀ ਵਿੱਚ ਹੱਲ ਸਿੱਖਿਆ ਹੈ। ਸਾਨੂੰ ਸਿਰਫ ਬਿਹਤਰ ਜਾਣਕਾਰੀ ਦੇਣ ਦੀ ਲੋੜ ਹੈ। ਇਸ ਸਵਾਲ ਦਾ ਯਿਸੂ ਦਾ ਕੀ ਜਵਾਬ ਹੈ, ਮਰਦਾਂ ਅਤੇ ਔਰਤਾਂ ਵਿੱਚ ਕੀ ਗਲਤ ਹੈ? ਆਇਤ 10 ਵੱਲ ਦੇਖੋ। ਅਤੇ ਉਸਨੇ ਲੋਕਾਂ ਨੂੰ ਅਤੇ ਆਪਣੇ ਕੋਲ ਬੁਲਾਇਆ ਅਤੇ ਉਹਨਾਂ ਨੂੰ ਕਿਹਾ, ਸੁਣੋ ਅਤੇ ਸਮਝੋ, ਇਹ ਉਹ ਨਹੀਂ ਹੈ ਜੋ ਮੂੰਹ ਵਿੱਚ ਜਾਂਦਾ ਹੈ ਜੋ ਕਿਸੇ ਵਿਅਕਤੀ ਨੂੰ ਅਸ਼ੁੱਧ ਕਰਦਾ ਹੈ, ਪਰ ਜੋ ਮੂੰਹ ਵਿੱਚੋਂ ਨਿਕਲਦਾ ਹੈ, ਇਹ ਕਿ ਵਿਅਕਤੀ ਨੂੰ ਆਪ ਪਵਿੱਤਰ ਕਰਦਾ ਹੈ। ਦੂਜੇ ਸ਼ਬਦਾਂ ਵਿੱਚ ਸਮੱਸਿਆ ਬਾਹਰੀ ਨਹੀਂ ਹੈ, ਸਮੱਸਿਆ ਇੱਕ ਵਿਅਕਤੀ ਦੇ ਅੰਦਰੋਂ ਪੈਦਾ ਬਾਹਰੋਂ ਪੈਦਾ ਨਹੀਂ ਹੁੰਦੀ ਪਰ ਅੰਦਰੋਂ ਪੈਦਾ ਹੁੰਦੀ ਹੈ। ਇਹ ਇੱਕ ਵਿਅਕਤੀ ਵਿੱਚ ਨਹੀਂ ਹੁੰਦੀ ਸਮੱਸਿਆ ਜਿਹੜੀ ਉਹ ਹੈ ਅੰਦਰੂਨੀ ਹੈ, ਇਹ ਉਹ ਹੈ ਜੋ ਵਿਅਕਤੀ ਦੇ ਅੰਦਰੋਂ ਬਾਹਰ ਆਉਂਦੀ ਹੈ। ਚੇਲਿਆਂ ਨੂੰ ਸਪੱਸ਼ਟਤਾ ਦੀ ਲੋੜ ਹੈ ਅਤੇ ਪਤਰਸ ਆਇਤ 15 ਵਿੱਚ ਇਸ ਲਈ ਪੁੱਛਦਾ ਹੈ। ਯਿਸੂ ਨੇ ਸ਼ਾਇਦ 16 ਵਿੱਚ ਉਸ ਨੂੰ ਅਜੇ ਵੀ ਸਮਝ ਤੋਂ ਬਿਨਾਂ ਹੋਣ ਲਈ ਕਿਹਾ ਅਤੇ ਉਹ ਆਇਤ 17 ਵਿੱਚ ਵਿਆਖਿਆ ਕਰਦਾ ਹੈ ਕਿ ਤੁਸੀਂ ਨਹੀਂ ਦੇਖਦੇ ਜੋ ਕੁਝ ਮੂੰਹ ਵਿੱਚ ਜਾਂਦਾ ਹੈ ਉਹ ਪੇਟ ਵਿੱਚ ਜਾਂਦਾ ਹੈ ਅਤੇ ਬਾਹਰ ਨਿਕਲ ਜਾਂਦਾ ਹੈ, ਪਰ ਜੋ ਮੂੰਹ ਦੇ ਵਿੱਚੋਂ ਨਿਕਲਦਾ ਹੈ ਉਹ ਦਿਲ ਵਿੱਚੋਂ ਨਿਕਲਦਾ ਹੈ ਅਤੇ ਇਹ ਮਨੁੱਖ ਨੂੰ ਅਸ਼ੁੱਧ ਕਰ ਦਿੰਦਾ ਹੈ ਕਿਉਂਕਿ ਮਨ ਵਿੱਚੋਂ ਭੈੜੇ ਵਿਚਾਰ, ਕਤਲ, ਵਿਚਾਰ, ਜਿਣਸੀ, ਅਨੈਕਤਾ, ਚੋਰੀ, ਝੂਠੀ ਗਵਾਹੀ, ਨਿੰਦਿਆ ਨਿਕਲਦੇ ਹਨ ਅਤੇ ਇਹ ਉਹ ਹਨ ਜੋ ਮਨੁੱਖ ਨੂੰ ਭ੍ਰਿਸ਼ਟ ਕਰਦੇ ਹਨ। ਪਰ ਬਿਨਾਂ ਧੋਤੇ ਹੱਥ ਧੋਤੇ ਹੱਥਾਂ ਨਾਲ ਖਾਣਾ ਕਿਸੇ ਨੂੰ ਅਸ਼ੁੱਧ ਨਹੀਂ ਕਰਦਾ। ਯਿਸੂ ਦਾ ਮੁਲਾਂਕਣ ਇਹ ਹੈ ਕਿ ਮੁੱਖ ਸਮੱਸਿਆ ਸਾਡਾ ਦਿਲ ਹੈ। ਸਾਡੇ ਸੰਸਾਰ ਵਿੱਚ ਕੀ ਗਲਤ ਹੈ ਦਾ ਜਵਾਬ ਮਰਦਾਂ ਅਤੇ ਔਰਤਾਂ, ਮੁੰਡਿਆਂ ਅਤੇ ਕੁੜੀਆਂ ਵਿੱਚ ਕੀ ਗਲਤ ਹੈ, ਇਹ ਹੈ ਕਿ ਅਸੀਂ ਡਿੱਗ ਗਏ ਹਾਂ, ਅਸੀਂ ਪਾਪੀ ਹਾਂ, ਸਾਡੇ ਦਿਲ ਭ੍ਰਿਸ਼ਟ ਹਨ, ਸਾਡੇ ਦਿਲ ਦੁਖੀ ਹਨ ਅਤੇ ਅਸੀਂ ਪਲੀਤ ਹਾਂ, ਅਸ਼ੁੱਧ ਹਾਂ। ਦੋਸਤੋ, ਸਮੱਸਿਆ ਬਾਹਰੀ ਨਹੀਂ ਹੈ, ਸਮੱਸਿਆ ਅੰਦਰੂਨੀ ਹੈ। ਇਹ ਯਿਸੂ ਤੋਂ ਇੱਕ ਹੋਰ ਵਿਨਾਸ਼ਕਾਰੀ ਮੁਲਾਂਕਣ ਹੈ। ਕੋਈ ਵੀ ਵਿਸ਼ਵ ਦ੍ਰਿਸ਼ਟੀਕੋਣ ਜੋ ਸਮੱਸਿਆ ਦੇ ਮੂਲ ਕਾਰਨ ਨੂੰ ਪਛਾਣਨ ਵਿੱਚ ਅਸਫਲ ਰਹਿੰਦਾ ਹੈ, ਇੱਕ ਅੰਨਾ ਮਾਰਗਦਰਸ਼ਨ ਹੈ। ਮੁੱਦਾ ਅਸੀਂ ਹਾਂ, ਅਸੀਂ ਸਮੱਸਿਆ ਹਾਂ, ਸਾਡੇ ਦਿਲ ਇੱਕ ਪਵਿੱਤਰ ਪਰਮੇਸ਼ੁਰ ਅਤੇ ਉਸਦੀ ਇੱਛਾ ਦੇ ਵਿਰੁੱਧ ਬਗਾਵਤ ਕਰਦੇ ਹਨ। ਯਿਸੂ ਦਾ ਮੁਲਾਂਕਣ ਇੱਕ ਵਿਸ਼ੇਸ਼ ਤੌਰ 'ਤੇ ਵਿਨਾਸ਼ਕਾਰੀ ਮੁਲਾਂਕਣ ਹੈ ਜੋ ਯਿਸੂ ਨੇ ਅਧਿਆਇ 5 ਅਤੇ ਆਇਤ 29 ਅਤੇ ਇਸ ਤੋਂ ਬਾਅਦ ਸਾਰੇ ਤਰੀਕੇ ਨਾਲ ਕਿਹਾ ਸੀ। ਮੈਨੂੰ ਤੁਹਾਨੂੰ ਯਾਦ ਕਰਵਾਉਣ ਦਿਓ, ਲਿਖਿਆ ਕਿ ਜੇ ਤੇਰੀ ਸੱਜੀ ਅੱਖ ਤੇਰੇ ਤੋਂ ਪਾਪ ਕਰਾਵੇ ਤਾਂ ਇਸ ਨੂੰ ਪਾੜ ਕੇ ਜਾਂ ਕੱਢ ਕੇ ਸੁੱਟ ਦਿਓ, ਕਿਉਂਕਿ ਇਸ ਨਾਲੋਂ ਚੰਗਾ ਹੈ ਕਿ ਤੁਸੀਂ ਆਪਣੇ ਅੰਗਾਂ ਵਿੱਚੋਂ ਇੱਕ ਨੂੰ ਗਵਾ ਦਿਓ, ਇਸ ਨਾਲੋਂ ਕਿ ਤੁਹਾਡਾ ਸਾਰਾ ਸਰੀਰ ਨਰਕ ਵਿੱਚ ਸੁੱਟ ਦਿੱਤਾ ਜਾਵੇ। ਅਤੇ ਜੇ ਤੇਰਾ ਸਜਾਤ ਤੈਨੂੰ ਪਾਪ ਕਰਾਵੇ ਤਾਂ ਇਸ ਨੂੰ ਵੱਢ ਸੁੱਟੋ, ਕਿਉਂਕਿ ਤੁਹਾਡਾ ਸਾਰਾ ਸਰੀਰ ਨਰਕ ਵਿੱਚ ਸੁੱਟੇ ਜਾਣ ਨਾਲੋਂ ਚੰਗਾ ਹੈ ਤੁਸੀਂ ਆਪਣਾ ਇੱਕ ਅੰਗ ਗਵਾ ਦਿਓ। ਠੀਕ ਹੈ, ਜੇਕਰ ਸਾਡਾ ਦਿਲ ਸਮੱਸਿਆ ਦਾ ਮੂਲ ਹੈ ਅਤੇ ਸਾਡਾ ਦਿਲ ਸਾਡੀ ਅੱਖ ਅਤੇ ਹੱਥ ਨੂੰ ਪਾਪ ਕਰਨ ਦਾ ਕਾਰਨ ਬਣਦਾ ਹੈ ਤਾਂ ਅਸੀਂ ਕੀ ਕਰੀਏ? ਸਾਡੇ ਹੱਥਾਂ ਵਿੱਚ ਇੱਕ ਸਮੱਸਿਆ ਹੈ ਕਿ ਕੀ ਅਸੀਂ ਨਹੀਂ ਕਰ ਸਕਦੇ, ਕਿਉਂਕਿ ਅਸੀਂ ਆਪਣੇ ਦਿਲਾਂ ਨੂੰ ਕੱਟਣ ਵਿੱਚ ਅਸਮਰੱਥ ਹਾਂ। ਇਸ ਲਈ ਅਸੀਂ ਅਸਲ ਵਿੱਚ ਨਿਰਾਸ਼ਾਜਨਕ ਆ, ਸਾਡਾ ਜਿਹੜਾ ਕੇਸ ਹੈ ਬੜਾ ਨਿਰਾਸ਼ਾਜਨਕ ਆ। ਅਸੀਂ ਨਿੰਦਾ ਕਰਦੇ ਹਾਂ, ਅਸੀਂ ਦਿਲ ਦੀ ਸਮੱਸਿਆ ਦਾ ਹੱਲ ਨਹੀਂ ਕਰ ਸਕਦੇ। ਸਮੱਸਿਆ ਸਾਡੇ ਦਿਲ ਸਾਡੇ ਲਈ ਅੰਦਰੂਨੀ ਹੈ ਅਤੇ ਸਾਡੇ ਕੋਲ ਇਸ ਸਮੱਸਿਆ ਨੂੰ ਹੱਲ ਕਰਨ ਦੇ ਲਈ ਕੋਈ ਸਰੋਤ ਨਹੀਂ ਹੈ। ਸ਼ਾਇਦ ਤੁਸੀਂ ਅੱਜ ਸਵੇਰੇ ਇੱਥੇ ਮਸੀਹੀ ਧਰਮ ਦੀ ਪੜਚੋਲ ਕਰ ਰਹੇ ਹੋ, ਜੋ ਹੋ ਸਕਦਾ ਕਿ ਤੁਸੀਂ ਅੱਜ ਸਵੇਰੇ ਆਪਣੇ ਜੀਵਨ ਵਿੱਚ ਬਹੁਤ ਸਾਰੀਆਂ ਮੁਸੀਬਤਾਂ ਨਾਲ ਇੱਥੇ ਹੋ, ਅਤੇ ਮੈਂ ਉਹਨਾਂ ਸਮੱਸਿਆਵਾਂ ਨੂੰ ਮਾਮੂਲੀ ਬਣਾਉਣ ਲਈ, ਇੱਕ ਪਲ ਲਈ ਨਹੀਂ ਚਾਹਾਂਗਾ। ਹੋ ਸਕਦਾ ਹੈ ਕਿ ਤੁਸੀਂ ਗੰਭੀਰ ਸਿਹਤ ਸਮੱਸਿਆ ਜਾਂ ਗੰਭੀਰ ਪਰਿਵਾਰਕ ਝਗੜਿਆਂ ਦਾ ਸਾਹਮਣਾ ਕਰ ਰਹੇ ਹੋ, ਜਾਂ ਤੁਸੀਂ ਕੰਮ 'ਤੇ ਇੱਕ ਹੈਰਾਨੀਜਨਕ ਤਣਾਅਪੂਰਨ ਸਮੇਂ ਵਿੱਚੋਂ ਦੀ ਲੰਘ ਰਹੇ ਹੋ, ਪਰ ਇੱਕ ਪਲ ਲਈ ਤੁਹਾਡੀ ਅਜਮਾਇਸ਼ ਨੂੰ ਮਾਮੂਲੀ ਬਣਾਏ ਬਿਨਾਂ ਮੈਂ ਪਰਮੇਸ਼ੁਰ ਦੇ ਬਚਨ 'ਤੇ ਅਧਿਕਾਰ 'ਤੇ ਕਹਿ ਸਕਦਾ ਹਾਂ ਕਿ ਇਹ ਤੁਹਾਡੀ ਸਭ ਤੋਂ ਵੱਡੀ ਸਮੱਸਿਆ ਨਹੀਂ ਹੈ। ਤੁਹਾਡੀ ਸਭ ਤੋਂ ਵੱਡੀ ਸਮੱਸਿਆ ਹੈ ਕਿ ਤੁਹਾਡਾ ਦਿਲ ਜਿਹੜਾ ਭ੍ਰਿਸ਼ਟ ਆ, ਅਤੇ ਤੁਸੀਂ ਇੱਕ ਪਾਪੀ ਹੋ, ਅਤੇ ਤੁਹਾਡਾ ਪਾਪ ਇੱਕ ਸਰਵਸ਼ਕਤੀਮਾਨ ਅਤੇ ਪਵਿੱਤਰ ਪਰਮੇਸ਼ੁਰ ਦੇ ਵਿਰੁੱਧ ਬਗਾਵਤ ਹੈ। ਅਤੇ ਜੇਕਰ ਤੁਸੀਂ ਇਹ ਨਹੀਂ ਸੋਚਦੇ ਕਿ ਇਹ ਤੁਹਾਡੀ ਸਮੱਸਿਆ ਹੈ, ਤਾਂ ਇਹ ਇਸ ਲਈ ਕਿਉਂਕਿ ਤੁਸੀਂ ਪਰਮੇਸ਼ੁਰ ਦੀ ਪਵਿੱਤਰਤਾ ਅਤੇ ਤੁਹਾਡੇ ਪਾਪ ਦੀ ਗੰਭੀਰਤਾ ਬਾਰੇ ਗਲਤ ਨਜ਼ਰੀਆ ਰੱਖਦੇ ਹੋ। ਦੋਸਤੋ, ਜਾਣੋ ਕਿ ਪਰਮਾਤਮਾ ਇੰਨਾ ਪਵਿੱਤਰ ਆ ਕਿ ਸਾਨੂੰ ਪਰਮਾਤਮਾ ਦੇ ਰਾਜ ਵਿੱਚ ਪ੍ਰਵੇਸ਼ ਕਰਨ ਲਈ ਅਤੇ ਸਦਾ ਲਈ ਉਸਦੀ ਹਜ਼ੂਰੀ ਵਿੱਚ ਰਹਿਣ ਲਈ ਪੂਰੀ ਤਰ੍ਹਾਂ ਧਰਮੀ ਬਿਲਕੁਲ ਸ਼ੁੱਧ ਹੋਣ ਦੀ ਲੋੜ ਹੈ। ਨਰਕ ਤੋਂ ਬਚਣ ਲਈ ਸਾਨੂੰ ਪੂਰੀ ਤਰ੍ਹਾਂ ਧਰਮੀ ਹੋਣ ਦੀ ਲੋੜ ਹੈ, ਪਰ ਅਸੀਂ ਕੀ ਹਾਂ, ਅਸੀਂ ਬਿਸ਼ਰਮਿਆ, ਅਸੀਂ ਪਲੀਤ ਹਾਂ, ਅਤੇ ਹੱਥ ਧੋਣ ਦੀ ਕੋਈ ਮਾਤਰਾ ਨਹੀਂ, ਨਿਯਮ ਰੱਖਣ ਦੀ ਕੋਈ ਮਾਤਰਾ, ਗਰੀਬਾਂ ਨੂੰ ਪੈਸੇ ਦੇਣ ਦੀ ਕੋਈ ਰਕਮ ਨਹੀਂ, ਬਾਈਬਲ ਪੜ੍ਹਨ ਵਿੱਚ, ਚਰਚ ਵਿੱਚ ਹਾਜ਼ਰੀ, ਫੂਡ ਬੈਂਕ ਵਿੱਚ ਸੇਵਾ ਕਰਨ ਦੀ ਕੋਈ ਮਾਤਰਾ ਸਾਡੀ ਜਿਹੜੀ ਆ ਮਦਦ ਨਹੀਂ ਕਰ ਸਕਦੀ। ਸਾਨੂੰ ਸਾਡੇ ਲਈ ਬਾਹਰੀ ਹੱਲ ਦੀ ਲੋੜ ਹੈ, ਸਾਨੂੰ ਇੱਕ ਸ਼ਕਤੀਸ਼ਾਲੀ ਮੁਕਤੀਦਾਤਾ ਦੀ ਲੋੜ ਹੈ, ਸਾਨੂੰ ਕਿਸੇ ਅਜਿਹੇ ਵਿਅਕਤੀ ਦੀ ਲੋੜ ਹੈ ਜਿਸ ਤੋਂ ਰੱਬ ਖੁਸ਼ ਹੈ, ਕੋਈ ਅਜਿਹਾ ਵਿਅਕਤੀ ਜਿਸ ਨੇ ਪੂਰੀ ਤਰ੍ਹਾਂ ਧਰਮੀ ਜੀਵਨ ਬਤੀਤ ਕੀਤਾ ਹੈ, ਅਤੇ ਤਾਂ ਜੋ ਉਹਨਾਂ ਦੀ ਧਾਰਮਿਕਤਾ ਸਾਡੇ ਲਈ ਗਿਣੀ ਜਾ ਸਕੇ। ਸਾਨੂੰ ਕਿਸੇ ਅਜਿਹੇ ਵਿਅਕਤੀ ਦੀ ਜ਼ਰੂਰਤ ਹੈ ਜੋ ਅਸਫਲ ਨਹੀਂ ਹੋਇਆ, ਜਿਵੇਂ ਕਿ ਆਦਮ ਨੇ ਕੀਤਾ, ਅਤੇ ਨੂਹ ਨੇ ਕੀਤਾ, ਅਤੇ ਮੂਸਾ ਨੇ ਕੀਤਾ, ਅਤੇ ਡੇਵਿਡ ਨੇ ਕੀਤਾ, ਅਤੇ ਹਰ ਆਦਮੀ ਅਤੇ ਔਰਤ ਜੋ ਕੋਈ ਕਦੇ ਵੀ ਜਿੰਦਾ ਸੀ। ਸਾਨੂੰ ਕਿਸੇ ਅਜਿਹੇ ਵਿਅਕਤੀ ਦੀ ਲੋੜ ਹੈ ਜੋ ਪਰਮਾਤਮਾ ਲਈ ਸਵੀਕਾਰਯੋਗ ਬਲੀਦਾਨ ਹੋਵੇ, ਬੇਦਾਗ ਅਤੇ ਚੰਗਾ ਚਰਿੱਤਰ ਹੋਵੇ, ਕੋਈ ਅਜਿਹਾ ਵਿਅਕਤੀ ਜਿਸ 'ਤੇ ਪਰਮੇਸ਼ੁਰ ਸਾਡੇ ਪਾਪ ਕਾਰਨ ਹੋਇਆ ਆਪਣਾ ਕ੍ਰੋਧ ਜਿਹੜਾ ਉੱਤੇ ਪਾ ਸਕੇ। ਸਾਡੇ ਪਾਪ ਸਾਡੇ ਡਿੱਗੇ ਹੋਏ ਦਿਲਾਂ 'ਤੇ ਪੈਦਾ ਹੁੰਦਾ ਹੈ, ਇੱਕ ਪਵਿੱਤਰ ਪਰਮਾਤਮਾ ਦੇ ਵਿਰੁੱਧ ਗੰਭੀਰ ਹਨ। ਅਤੇ ਜੇਕਰ ਸਾਡੇ ਪਾਪ ਅਤੇ ਬਗਾਵਤ ਇੱਕ ਪਹਾੜ ਬਣਨਾ ਸੀ, ਤਾਂ ਸਾਨੂੰ ਆਪਣੇ ਮਨ ਦੀ ਅੱਖ ਵਿੱਚ ਮਾਊਂਟ ਐਵਰੈਸਟ ਨੂੰ ਚਿੱਤਰਨ ਦੀ ਲੋੜ ਹੈ, ਅਤੇ ਸਾਨੂੰ ਉਸ ਪਹਾੜ 'ਤੇ ਖੜ੍ਹੇ ਸ਼ੈਤਾਨ ਦੀ ਤਸਵੀਰ ਬਣਾਉਣ ਦੀ ਜ਼ਰੂਰਤ ਹੈ, ਅਤੇ ਸਾਡੇ ਵੱਲ ਆਪ ਇਸ਼ਾਰਾ ਕਰਦਾ ਹੈ ਅਤੇ ਸਾਨੂੰ ਨਿੰਦਦਾ ਹੈ, ਇਹ ਘੋਸ਼ਣਾ ਕਰਦਾ ਹੈ ਕਿ ਪਾਪਾਂ ਦੀ ਸਜ਼ਾ ਮੌਤ ਹੈ, ਅਤੇ ਅਸੀਂ ਉਸ ਪਹਾੜ ਨੂੰ ਛੋਟੇ ਹੱਥਾਂ ਨਾਲ ਨਹੀਂ ਬਦਲ ਸਕਦੇ। ਸਾਨੂੰ ਸਾਡੇ ਲਈ ਕਿਸੇ ਬਾਹਰੀ ਵਿਅਕਤੀ ਦੀ ਲੋੜ ਹੈ ਜੋ ਪਹਾੜ ਨੂੰ ਲੈ ਕੇ ਸਮੁੰਦਰ 'ਤੇ ਸਭ ਤੋਂ ਡੂੰਘੇ ਹਿੱਸੇ ਵਿੱਚ ਸੁੱਟ ਦੇਵੇ। ਇਸ ਨੂੰ ਸਾਡੇ ਤੋਂ ਪੂਰਬ ਜਿੰਨਾ ਦੂਰ ਪੱਛਮ ਤੋਂ ਹੈ ਉਨੀ ਹੀ ਸਾਡੇ ਤੋਂ ਦੂਰ ਕਰ ਦੇਵੇ। ਸਾਨੂੰ ਸ਼ੈਤਾਨ ਨੂੰ ਸਾਡੇ ਦੋਸ਼ੀ ਨੂੰ ਹਰਾਉਣ ਲਈ ਕਿਸੇ ਦੀ ਲੋੜ ਨਹੀਂ ਹੈ, ਸਾਨੂੰ ਕਿਸੇ ਅਜਿਹੇ ਵਿਅਕਤੀ ਦੀ ਲੋੜ ਹੈ ਜੋ ਮੌਤ ਨੂੰ ਹਰਾ ਦੇਵੇਗਾ। ਪਰਮੇਸ਼ੁਰ ਦੀ ਸਤੁਤੀ ਕਰੋ, ਉਸਤਤ ਕਰੋ ਉਸਦੇ ਪੁੱਤਰ ਯਿਸੂ ਮਸੀਹ ਲਈ, ਕਿਉਂਕਿ ਉਹ ਹੈ ਜਿਸ ਦੀ ਸਾਨੂੰ ਲੋੜ ਹੈ, ਉਹ ਹੈ ਜੋ ਸਾਡੀ ਮੁੱਖ ਸਮੱਸਿਆ ਨੂੰ ਸਮਝਦਾ ਆ। ਉਹ ਸਮਝਦਾ ਕਿ ਅਸੀਂ ਬਿਮਾਰ ਹਾਂ, ਸਾਡੇ ਦਿਲ ਭ੍ਰਿਸ਼ਟ ਹਨ, ਅਤੇ ਸਾਨੂੰ ਇੱਕ ਮੁਕਤੀਦਾਤਾ ਦੀ ਲੋੜ ਹੈ। ਉਹ ਮਹਾਨ ਹਕੀਮ ਹੈ, ਉਹ ਉਸ ਮੁਕਤੀਦਾਤਾ ਵਜੋਂ ਹੈ ਆਇਆ ਹੈ, ਉਹ ਪੂਰੀ ਤਰ੍ਹਾਂ ਧਰਮੀ ਜੀਵਨ ਬਤੀਤ ਕਰੇਗਾ, ਉਹ ਸਾਡੀ ਥਾਂ 'ਤੇ ਮਰ ਜਾਵੇਗਾ, ਅਤੇ ਸਾਡੇ ਦੋਸ਼ ਅਤੇ ਸਦਾ ਆਪਣੇ ਆਪ 'ਤੇ ਲੈ ਕੇ ਉਹ ਪ੍ਰਾਸ਼ਚਿਤ ਵਿੱਚ ਦੀ ਲੈ ਲਵੇਗਾ, ਅਤੇ ਪ੍ਰਾਸ਼ਚਿਤ ਦੀ ਕੁਰਬਾਨੀ ਹੈ, ਪਰਮੇਸ਼ੁਰ ਦੁਆਰਾ ਉਸ ਦੀ ਮਹਾਨ ਦਇਆ ਵਿੱਚ ਪ੍ਰਦਾਨ ਕੀਤੀ ਗਈ ਹੈ, ਤਾਂ ਜੋ ਅਸੀਂ ਉਸ ਤੋਂ ਛੁਟਕਾਰਾ ਲੈ ਸਕੀਏ। ਰੱਬ ਨੇ ਪਹਿਲ ਕੀਤੀ ਹੈ, ਪਰਮੇਸ਼ੁਰ ਨੇ ਸਾਨੂੰ ਬਚਾਇਆ ਹੈ। ਉਹ ਸਾਰੇ ਜੋ ਆਪਣੇ ਪਾਪਾਂ ਤੋਂ ਤੋਬਾ ਕਰਦੇ ਹਨ, ਇੰਜੀਲ ਵਿੱਚ ਵਿਸ਼ਵਾਸ ਕਰਦੇ ਹਨ ਕਿ ਯਿਸੂ ਪਰਮੇਸ਼ੁਰ ਦਾ ਪੁੱਤਰ ਹੈ ਜੋ ਆਪਣੇ ਪਾਪਾਂ ਜੋ ਸਾਡੇ ਪਾਪਾਂ ਲਈ ਮਰ ਗਿਆ ਅਤੇ ਬਚਾਇਆ ਜਾਵੇਗਾ। ਜਦੋਂ ਕੋਈ ਤੋਬਾ ਕਰਦਾ ਹੈ ਅਤੇ ਵਿਸ਼ਵਾਸ ਦੁਆਰਾ ਹੈ, ਤਾਂ ਪਰਮਾਤਮਾ ਆਪਣੀ ਮਹਾਨ ਦਇਆ ਵਿੱਚ ਸਾਡੇ ਬਾਗੀ ਪੱਥਰ ਦੇ ਜ਼ਹਿਰੀਲੇ ਦਿਲ ਨੂੰ ਲੈ ਕੇ ਲੈ ਲੈਂਦਾ ਹੈ ਅਤੇ ਸਾਨੂੰ ਮਾਸਤਾ ਦਿਲ ਦਿੰਦਾ ਹੈ, ਇੱਕ ਦਿਲ ਜਿਸ ਵਿੱਚ ਮਸੀਹ ਵਿਸ਼ਵਾਸ ਦੁਆਰਾ ਨਿਵਾਸ ਕਰਦਾ ਹੈ। ਸਾਡੇ ਕੋਲ ਹੁਣ ਪਰਮੇਸ਼ੁਰ ਨੂੰ ਪ੍ਰਸੰਨ ਕਰਨ ਵਾਲੇ ਦਿਲ ਤੋਂ ਜੀਵਨ ਜਿਉਣ ਦੀ ਇੱਛਾ ਅਤੇ ਸ਼ਕਤੀ ਹੈ। ਸਾਡੇ ਕੋਲ ਦਿਲ ਤੋਂ ਪਰਮਾਤਮਾ ਦੀ ਉਪਾਸਨਾ ਕਰਨ ਦੀ ਯੋਗਤਾ ਹੈ। ਇਹ ਜਾਣਦੇ ਹੋਏ ਕਿ ਇਹ ਸਾਡੇ ਧਾਰਮਿਕ ਰੀਤੀ ਰਿਵਾਜ਼ਾਂ ਨਹੀਂ ਰੀਤੀ ਰਿਵਾਜ਼ ਨਹੀਂ ਹਨ, ਸਗੋਂ ਹੋਰ ਯਿਸੂ ਮਸੀਹ ਦੀ ਧਾਰਮਿਕਤਾ ਅਤੇ ਕੁਰਬਾਨੀ ਜਿਹੜੀ ਆ ਉਹ ਸਾਨੂੰ ਬਚਾਉਂਦੇ ਹਨ, ਸਾਡੀ ਅਗਵਾਈ ਕਰਦੇ ਹਨ। ਆਮੀਨ। ਆਓ ਪ੍ਰਾਰਥਨਾ ਕਰੀਏ।